ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਚਾਰ। ਗੁਰਮੁਖ ਪਿਆਰਿਆਂ ਨੇ ਬਹੁਤ ਹੀ ਸੂਖਮ ਵਿਸ਼ਾ ਆਚਾਰ ਉੱਤੇ ਲਿਖੀ ਆ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ ਜੀ। ਮਨ ਵਿੱਚ ਪਹਿਲਾ ਖਿਆਲ ਉਪਜਦੇ ਹਨ ਅਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲਾਂ ਅਤੇ ਕਰਮਾਂ ਨੂੰ ਮੁੜ ਦੁਹਰਾਇਆ ਜਾਏ ਜਾਂ ਉਹਨਾਂ ਦਾ ਅਭਿਆਸ ਕੀਤਾ ਜਾਏ ਤਾਂ ਉਹ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦੋਂ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਜਾਂ ਸੁਭਾਅ ਸਹਿਜੇ ਸਹਿਜੇ ਇਤਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡਾ ਤਨ, ਮਨ ਅਤੇ ਬੁੱਧੀ ਇਸ ਆਦਤ ਦੀ ਬੁਰਿਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ ਸ਼ਰਾਬੀ ਜਾਂ ਅਮਲੀ। ਇੱਥੇ ਹੀ ਬਸ ਨਹੀਂ, ਜੇਕਰ ਇਹਨਾਂ ਆਦਤਾਂ ਜਾਂ ਸੁਭਾਅ ਦਾ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਇਹ ਸਾਡੇ ਅੰਤਿਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਿਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ, ਮਨ ਅਤੇ ਬੁੱਧੀ ਵਿੱਚ ਇਤਨਾ ਡੂੰਘਾ ਅਸਰ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵੱਸ ਜਾਂਦੀ ਹੈ, ਸਹਿਜੇ ਸਹਿਜੇ ਰਸ ਜਾਂਦੀ ਹੈ ਅਤੇ ਜੀਵ ਅੰਤ ਨੂੰ ਉਸਦਾ ਹੀ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਅਫੀਮ ਦੇ ਅਮਲੀ ਨੂੰ ਹੀ ਦੇਖੋ। ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਉਸਦੀ ਉਹ ਆਦਤ ਬਣ ਜਾਂਦੀ ਹੈ ਅਤੇ ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ। ਅਫੀਮ ਦਾ ਅਮਲੀ ਇਸਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਅਫੀਮ ਦਾ ਅਸਰ ਉਸਦੇ ਰਗੋ ਰੇਸ਼ੇ ਵਿੱਚ ਇਤਨਾ ਡੂੰਘਾ ਉਤਰ ਕੇ ਰਸ ਜਾਂ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ 'ਤੇ ਅਫੀਮ ਦਾ ਹੀ ਅੰਤਰੀਵ ਸਰੂਪ ਬਣ ਜਾਂਦਾ ਹੈ ਅਤੇ ਉਸਦੇ ਜੀਵਨ ਦੇ ਹਰ ਇੱਕ ਪਹਿਲੂ, ਯਾਨੀ ਉਸਦੇ ਖਿਆਲ, ਬੋਲ, ਤੱਕਣੀ, ਸੋਚਣੀ, ਹਰਕਤ, ਅਦਾ, ਵਿਵਹਾਰ, ਵਰਤਾਵੇ ਵਿੱਚ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਿਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ। ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ਆਚਾਰ ਕੈਰੈਕਟਰ ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਅਤੇ ਆਦਤਾਂ ਦੇ ਲੰਬੇ ਅਭਿਆਸ ਪ੍ਰੈਕਟਿਸ ਦਾ ਸਮੁੱਚਾ ਨਤੀਜਾ ਹੈ। ਹਾਂਜੀ, ਆਚਾਰ ਕੈਰੈਕਟਰ ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਅਤੇ ਆਦਤਾਂ ਦੇ ਲੰਬੇ ਅਭਿਆਸ ਪ੍ਰੈਕਟਿਸ ਦਾ ਸਮੁੱਚਾ ਨਤੀਜਾ ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਅਤੇ ਸੰਗਤ ਹੁੰਦੇ ਹਨ। ਇਹਨਾਂ ਦੇ ਅਸਰ ਅਧੀਨ ਖਿਆਲ, ਕਰਮ, ਆਦਤਾਂ, ਸੁਭਾਅ ਅਤੇ ਆਚਾਰ ਅਥਵਾ ਸ਼ਖਸੀਅਤ ਬਣਦੀ ਹੈ। ਜਿਸ ਤਰ੍ਹਾਂ ਭਿੰਨ ਭਿੰਨ ਬੀਜਾਂ ਦੇ ਉਪਜੇ ਬੂਟਿਆਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ, ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ 'ਤੇ ਨਿਰਭਰ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਆਚਾਰ ਹੇਠ ਲਿਖੇ ਕਾਰਨਾਂ ਦੁਆਰਾ ਬਣਦਾ ਹੈ। ਪਹਿਲਾ ਹੈ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਦੂਸਰਾ ਹੈ ਇਸ ਜਨਮ ਦੀ ਸੰਗਤ ਦਾ ਅਸਰ ਅਤੇ ਤੀਸਰਾ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸ਼ਕਤੀ। ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਿੱਚੋਂ ਨਿਕਲੀ ਸੁਗੰਧ ਜਾਂ ਹਵਾੜ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ। ਹਾਂਜੀ, ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਰਮਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ। ਇਸ ਜਨਮ ਦੇ ਕਰਮਾਂ ਨੂੰ ਸਹੀ ਸੇਧ ਦੇਣੀ ਇਹ ਸਾਡੇ ਵੱਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਦੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਕੋਲ ਕੰਪਾਊਂਡ ਸੋਲਿਊਸ਼ਨ ਬਣਦਾ ਜਾਵੇਗਾ, ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਉਸਦੇ ਸਵਾਦ ਅਤੇ ਬਨਾਵਟ ਵਿੱਚ ਤਬਦੀਲੀ ਆਉਂਦੀ ਜਾਵੇਗੀ। ਇਸ ਤਰ੍ਹਾਂ ਉਸ ਕੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਸਾਡੇ ਜੀਵਨ ਦਾ ਕੋਲ ਦੀ ਰੰਗਤ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦਾ ਜ਼ਿੰਮੇਵਾਰ ਸਾਡਾ ਮਨ ਦੇ ਖਿਆਲ ਅਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਰਨ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ। ਅਸੀਂ ਆਪਣੀਆਂ ਆਦਤਾਂ, ਆਚਰਨ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਅਥਵਾ ਸ਼ਖਸੀਅਤ ਹੈ, ਉਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ, ਕਿਊਮੂਲੇਟਿਵ ਐਸੈਂਸ ਹੈ। ਦੂਜੇ ਲਫਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਅਸੀਂ ਆਪਣੀਆਂ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਦੇ ਅਸਰ ਹੇਠ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਅੰਤਿਸ਼ਕਰਨ ਵਿੱਚ ਉਤਰ ਕੇ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਾਸ਼ੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ, ਅਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਅਤੇ ਸਾਡਾ ਸੁਭਾਅ ਚੰਗੇਰਾ ਹੁੰਦਾ ਜਾਵੇਗਾ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲੀ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿਉਂ ਜੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਅਥਵਾ ਜੀਵਨ ਬਣ ਜਾਂਦਾ ਹੈ। ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸਦੀ ਰੰਗਤ ਦਾ ਅਸਰ ਦੂਸਰੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ 'ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ, ਕਿਉਂਕਿ ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਹਾਂਜੀ, ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਇਸੇ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਦੂਸਰਾ ਹੈ ਲਿਖਤੀ ਸੰਗਤ। ਕਹਾਵਤ ਹੈ, ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ। ਉਹਨਾਂ ਕਿਤਾਬਾਂ ਤੋਂ ਜ਼ਾਹਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉੱਪਰੋਂ ਕਿਉਂ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਉਂ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਨ ਅਤੇ ਜੀਵਨ ਦੀ ਕਦਰ ਕੀਮਤ ਦੀ ਪਰਖਣ ਦੀ ਕਸੌਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ, ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ। ਅਤੇ ਉੱਤਮ ਦੈਵੀ ਜੀਵਨ ਸੇਧ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ, ਡਿਮਾਂਡ ਐਂਡ ਸਪਲਾਈ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹੋ ਜਿਹਾ ਹੀ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ, ਹਾਂਜੀ ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਿਤ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਨਾਲ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ ਅਤੇ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ ਅਤੇ ਅਸਰ ਲੈਣਾ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਸ ਲਈ ਨੀਵੀਆਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਧਾਰਮਿਕ ਲਿਖਾ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿੱਤ ਸੁਣੀਏ। ਤੀਸਰੀ ਹੈ ਭੜਕਾਓ ਸੰਗਤ, ਜਿਵੇਂ ਸਿਨੇਮਾ, ਨਾਚ, ਮੁਜਰੇ, ਜੀਭ ਜਾਂ ਕੰਨ ਦੇ ਸਵਾਦ ਆਦਿ। ਆਨ ਰੱਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬਾਂ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਂਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਨਾਲ ਹੀ ਮਨ ਨੂੰ ਨੀਵੀ ਰੁਚੀ ਵੱਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇਹ ਨੇਤਰੋ ਮੇਰੇ ਓ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥੀ ਹੈ ਪਿਛਲੀਆਂ ਯਾਦਾਂ ਦੀ ਸੰਗਤ, ਬੁੱਧੀ ਦੀ ਤੈਅ ਵਿੱਚ ਉਤਰੇ ਹੋਏ ਪਿਛਲੇ ਸੰਕਲਪ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦੋਂ ਸਾਨੂੰ ਪਰਖ ਹੋ ਜਾਵੇ, ਹਾਂਜੀ ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦੋਂ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤ ਔਖੀ ਹੈ। ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾਂਦਾ ਹੈ। ਜਦੋਂ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਹਾਂਜੀ ਜਦੋਂ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਇਹ ਉੱਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਨ ਵੱਲ ਵਹਿ ਤੁਰੇਗੀ। ਦੂਜੇ ਲਫਜ਼ਾਂ ਵਿੱਚ ਮਨ ਦੇ ਸਾਹਮਣੇ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਉਸਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਪਰ ਇਹਨਾਂ ਨੂੰ ਉਚੇਰੀ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਸੌਖਾ ਹੈ। ਸਾਡੇ ਮਨ ਦੇ ਖਿਆਲਾਂ ਨੂੰ ਦਬਾਉਣਾ, ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਪ੍ਰੈਕਟਿਸ। ਕਿਉਂਕਿ ਹੁਣ ਤਾਂ ਹੀ ਜੋ ਸਾਡੀਆਂ ਆਦਤਾਂ ਅਤੇ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਕੰਟੀਨਿਊਸ ਰਿਪੀਟੀਸ਼ਨ ਔਰ ਪ੍ਰੈਕਟਿਸ ਦਾ ਨਤੀਜਾ ਹੈ ਅਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਹਰਾਉਣ ਨਾਲ ਅਭਿਆਸ ਨਾਲ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਇਸ ਲਈ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿੱਚ ਵਿਚਾਰ ਪੇਸ਼ ਕੀਤੇ ਹਨ ਔਰ ਇਹਨਾਂ ਦਾ ਪੰਜਾਬੀ ਵਿੱਚ ਉਲੱਥਾ ਇਸ ਤਰ੍ਹਾਂ ਕੀਤਾ ਜਾਂਦਾ ਹੈ। ਸਾਡੇ ਮਨ ਦੀ ਬਾਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹ ਕਿਰਿਆ ਦੂਜੀ ਵਾਰੀ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸੇਟ ਉੱਤੇ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਜਾਂ ਨਿਸ਼ਾਨ ਪੈਂਦਾ ਹੈ ਅਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਨਾਲ ਰਾਹ ਬਣਦਾ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਅਤੇ ਅਗਲੇਰੀ ਕਿਰਿਆ ਨੂੰ ਸੌਖਾ ਅਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਬਣਾ ਰਹੇ ਹਾਂ ਜਿਨ੍ਹਾਂ ਨੂੰ ਮੇਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ। ਉਸਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸਦੀਆਂ ਨਸਾਂ ਅਤੇ ਰਗੋ ਰੇਸ਼ੇ 'ਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਅਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜ਼ਮੀਨ 'ਤੇ ਪਾਣੀ ਡੋਲਣ ਨਾਲ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾਂ ਬਣੀ ਨਾਲੀ ਥਾਣੀ ਪਾਣੀ ਰੁੜੇਗਾ ਅਤੇ ਹਰ ਵਾਰੀ ਰੋਡ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਂਦੀ। ਇਸੇ ਤਰ੍ਹਾਂ ਸਾਡੇ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਅਤੇ ਕਰਮਾਂ ਦੀ ਰੰਗਤ ਸਾਡੇ ਆਚਾਰ ਦਾ ਰੂਪ ਧਾਰ ਲੈਂਦੀ, ਰੰਗ ਰੂਪ ਧਾਰ ਲੈਂਦੀ ਅਤੇ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਨੀ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਹੋ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ, ਪਰਸਨੈਲਿਟੀ ਕਿਹਾ ਜਾਂਦਾ ਹੈ। ਉੱਪਰਲੀ ਸਾਰੀ ਵਿਚਾਰ ਤ੍ਰੈਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਸਦੀ ਹਸਤੀ ਵਿੱਚ ਆਉਂਦੀ ਹੈ, ਪਰ ਜਦੋਂ ਉਸਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਵਿੱਚ ਸੂਨ ਸ਼ਕਲ ਵਿੱਚ ਬੰਦ ਹੁੰਦੀ ਹੈ, ਪਰ ਜਦੋਂ ਉਹ ਹਰਕਤ ਵਿੱਚ ਆਉਂਦੀ ਹੈ, ਐਕਟੀਵੇਟ ਹੁੰਦੀ ਹੈ, ਤਾਂ ਪ੍ਰਕਾਸ਼ ਦੁਆਰਾ ਲਾਈਟ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ ਨਾਲ ਉਸਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ। ਹਾਂਜੀ, ਸੱਚ ਰੱਬੀ ਗੁਣ ਹੈ ਅਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ। ਜਦੋਂ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਤਾਂ ਸੱਚ ਦੀ ਪੂਰਨਤਾ ਹੁੰਦੀ ਹੈ ਅਤੇ ਇਸਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਉੱਚਾ ਦਰਜਾ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ ਹੈ, ਪ੍ਰੇਮ ਦਾ ਆਚਾਰ ਆਪਾਵਾਰਨਾ ਹੈ। ਇਸ ਲੇਖ ਦੇ ਸ਼ੁਰੂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਨ ਦੇ ਮੁੱਢਲੇ ਕਾਰਨ ਸਾਡੇ ਖਿਆਲਾਂ, ਖਿਆਲਾਂ ਤੋਂ ਬਣੇ ਕਰਮ, ਸੰਗਤ ਅਤੇ ਕਰਮਾਂ ਦਾ ਅਭਿਆਸ ਹੈ। ਪਿਛਲੇ ਸੰਸਕਾਰ ਅਤੇ ਹੁਣ ਦਾ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ, ਜਿਸ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸੌਟੀ ਨਾਲ ਹੀ ਕੀਤਾ ਜਾਂਦਾ ਹੈ ਅਤੇ ਉਸਦੇ ਉਸੇ ਰੰਗਤ ਦੇ ਪ੍ਰਾਇਣੀ ਖਿਆਲ ਉਪਜਦੇ ਅਤੇ ਕਰਮ ਕੀਤੇ ਜਾਂਦੇ ਹਨ। ਸੰਗਤ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਡੇ ਸੰਸਕਾਰਾਂ ਦੁਆਰਾ ਬਣੀ ਕਸੌਟੀ ਨਾਲ ਕੀਤਾ ਜਾਂਦਾ ਹੈ। ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਉਸ ਚੁਣੌਤੀ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਇਸ ਨਿਰਣੇ ਅਤੇ ਚੁਣੌਤੀ ਦਾ ਆਧਾਰ ਤ੍ਰੈਗੁਣਾਂ ਦੇ ਦਾਇਰੇ ਅੰਦਰ ਸਾਡੀ ਹਉਮੈ ਦੇ ਅਧੀਨ ਸੰਸਕਾਰਾਂ ਦੇ ਵਾਤਾਵਰਣ ਦੀ ਸੰਗਤ ਹੈ। ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ ਕਿਸਮ ਦੇ ਰਿਵਾਜ਼, ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ ਵਿੱਚ ਜਿਹੜੀ ਗੱਲ ਚੰਗੀ ਸਮਝੀ ਜਾਂਦੀ ਹੈ ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ, ਉੱਚੇ ਨੀਵੇਂ ਦਾ ਨਿਰਣਾ ਅਤੇ ਕਦਰ ਕੀਮਤ ਬਦਲਦੇ ਰਹਿੰਦੇ ਹਨ, ਜਿਸ ਕਾਰਨ ਭਿੰਨ ਭਿੰਨ ਦੇਸ਼ਾਂ, ਧਰਮਾਂ, ਇਨਸਾਨਾਂ ਦੇ ਆਪਸ ਵਿੱਚ ਮਤਭੇਦ, ਵਾਦ ਵਿਵਾਦ, ਝਗੜੇ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਤ੍ਰੈਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਅਤੇ ਨਾ ਹੀ ਪੱਕਿਆਈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ ਬਦਲਵੇਂ ਮਨ ਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਣਾ ਚੁਣੌਤੀ ਕਸੌਟੀ ਨਿਰਮੂਲ ਗਲਤ ਅਧੂਰੀ ਗੰਦਲੀ ਨੀਵੀਂ ਬਦਲਵੀਂ ਅਲਪਗ ਸ਼ਕਤੀਹੀਨ ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਨ ਦਾ ਡਾਢਾ ਬੋਲਬਾਲਾ ਹੈ। ਹਾਂਜੀ, ਸਾਡੇ ਦੁਆਲੇ ਤ੍ਰੈਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਨ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ ਬੁੱਧੀ ਖਿਆਲਾਂ ਅਤੇ ਕਰਮਾਂ ਉੱਤੇ ਪਿੱਛਾ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ ਡੋਰ ਤ੍ਰੈਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਨ ਅਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ। ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ ਡੋਰ ਤ੍ਰੈਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਨ ਅਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੁੱਲ ਅਟਲ ਗੁਰੂ ਮਤ ਦੀ ਸੇਧ ਦੇ ਕੇ ਬਖਸ਼ੀ ਹੈ। ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ, ਗੁਰਬਾਣੀ ਤੁਰੋਂ ਆਈ ਹੈ। ਹਾਂਜੀ, ਗੁਰਬਾਣੀ ਤੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ 'ਤੇ ਰੱਖੀ ਹੈ। ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ 'ਤੇ ਰੱਖੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਤਿਉਂ ਤਿਉਂ ਸਾਡੇ ਖਿਆਲ ਕਰਮ ਆਦਤਾਂ ਆਚਰਨ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਸਾਡੇ ਖਿਆਲ ਕਰਮ ਆਦਤਾਂ ਆਚਰਨ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਇਸ ਤਰ੍ਹਾਂ ਤ੍ਰੈਗੁਣਾਂ ਦੇ ਮਾਇਕੀ ਵਾਤਾਵਰਨ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ ਅਤੇ ਸਾਡਾ ਆਚਾਰ ਦੇਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਸਾਡੇ ਖਿਆਲਾਂ ਸੰਗਤ ਉੱਤੇ ਹੀ ਨਿਰਭਰ ਹੁੰਦੇ ਹਨ, ਸਾਡੇ ਖਿਆਲ ਸੰਗਤ ਉੱਤੇ ਨਿਰਭਰ ਹੁੰਦੇ ਹਨ। ਇਸੇ ਲਈ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਗੁਰਬਾਣੀ ਧਰਮ ਗ੍ਰੰਥਾਂ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਗੁਰਸਿੱਖਾਂ ਗੁਰਬਾਣੀ ਦੇ ਅਭਿਆਸ ਵਾਲੇ ਸ਼ਬਦ ਕਮਾਈ ਵਾਲੇ ਲਿਵ ਵਾਲੇ ਰੰਗ ਰਤੜਿਆਂ ਸੰਤ ਮੰਡਲੀ ਮਰ ਜੀਵਣਿਆਂ ਮਾਇਆ ਵਿੱਚ ਉਦਾਸੀ ਜੀਵਨ ਮੁਕਤ ਬ੍ਰਹਮ ਗਿਆਨੀ ਸੰਤ ਸਿਪਾਹੀ ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੋੜੀਂਦੀ ਹੈ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਸਹਿ ਚੀਤ, ਜੋ ਹਰ ਰਾਤੇ ਸੇਜਨ ਪਰਵਾਨ ਤਿਨਕੀ ਸੰਗਤ ਪਰਮ ਨਿਧਾਨ। ਸਾਡੇ ਜੀਵਨ ਦੀ ਸਹੀ ਆਤਮਕ ਸੇਧ ਲਈ ਦੂਜਾ ਹੁਕਮ ਹੈ ਭਜ ਕੇਵਲ ਨਾਮ। ਇਨਾਮ ਦਾ ਭਜਨਾ ਸਿਮਰਨ ਹੈ, ਆਰਾਧਨਾ ਹੈ, ਧਿਆਉਣਾ ਹੈ, ਸਾਸ ਗਿਰਾਸ ਜਪਣਾ ਹੈ, ਬਹਿੰਦਿਆਂ ਉੱਠਦਿਆਂ ਧਿਆਉਣਾ ਹੈ, ਚਲਤ ਬੈਸਤ ਖਲੀਆਂ ਜਪਣਾ ਹੈ, ਸਦਾ ਸਦਾ ਧਿਆਉਣਾ ਹੈ, ਪਲ ਪਲ ਨਿਮਕ ਨਿਮਕ ਜਪਣਾ ਹੈ। ਭੱਜ ਕੇਵਲ ਨਾਮ ਵਿੱਚ, ਲਫ਼ਜ਼ ਕੇਵਲ ਮਹੱਤਵਪੂਰਨ ਹੈ, ਇੰਪੋਰਟੈਂਟ ਹੈ, ਕੇਵਲ ਲਫ਼ਜ਼। ਇਸਦਾ ਮਤਲਬ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਅਤੇ ਇੱਕੋ ਇੱਕ ਰੁਝੇਵਾ ਹੋਣਾ ਚਾਹੀਦਾ ਹੈ, ਐਕਸਕਲੂਸਿਵ ਬਿਜ਼ਨਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਦੁਨੀਆ ਦੇ ਰੁਝੇਵੇਂ ਹਨ, ਅਵਰ ਕਾਜ ਤੇਰੇ ਕਿਤੇ ਨਾਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਅਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਤੱਕਣੀ, ਸੋਚਣੀ, ਬੋਲੀ ਵਿੱਚ ਫੁੱਟ ਫੁੱਟ ਕੇ ਅਵਸ਼ ਪ੍ਰਗਟ ਹੁੰਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਨ ਦੀ ਝਲਕ ਦਾ ਬੋਲਬਾਲਾ ਜਾਂ ਪਹਿਲ ਹੁੰਦੀ ਹੈ, ਅਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸੇ ਝਲਕ ਨਾਲ ਰੰਗੇ ਹੁੰਦੇ ਹਨ, ਪਿੱਛਾ ਲੱਗੂ ਹੁੰਦੇ ਹਨ, ਦਾ ਦਰਜਾ ਰੱਖਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਟਲ ਜਾਏ ਤਾਂ ਸਾਡਾ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ, ਅਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ, ਸੋਚਣੀ, ਆਦਤਾਂ, ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਅਤੇ ਪਹਿਲ ਬਣ ਜਾਂਦੇ ਹਨ, ਅਤੇ ਬਾਕੀ ਸਾਰੇ ਖਿਆਲ ਨਾਮ ਦੇ ਦੁਆਲੇ ਘੁੰਮਦੇ ਰਹਿੰਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਅਤੇ ਕੇਵਲ ਕਿਰਿਆ ਬਣ ਜਾਂਦੀ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਆਪਣੇ ਕੰਮ ਕਰਨੇ ਹਨ, ਡਿਊਟੀ ਕਰਨੀ ਹੈ, ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ, ਅਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਵਿੱਚ ਕਰਨੇ ਹਨ। ਪਰ ਅਮਲੀ ਤੌਰ 'ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੈ, ਇਸ ਦੇ ਰੰਗਣ ਵਿੱਚ ਰੰਗੀਜ ਕੇ ਸਾਰੇ ਕੰਮ ਕਰਦੇ ਹਾਂ। ਇੱਥੋਂ ਤਾਈਂ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਇਸੇ ਮਾਇਕੀ ਰੰਗਣ ਨਾਲ ਪਰਖਦੇ ਅਤੇ ਟਾਲਦੇ ਹਾਂ। ਇਸ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਪਰਮਾਰਥ ਨੂੰ ਓਪਰਾ ਜਿਹਾ ਬਣਾ ਕੇ ਮਾਇਕੀ ਰੰਗਣ ਚਾੜੀ ਹੋਈ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਜ਼ਾਹਰ ਹੈ। ਇਸੇ ਭੁਲੇਖੇ ਅਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਵਿੱਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬੋ ਕਰੇ ਆਚਾਰ, ਬਿਨਾਂ ਵੈ ਤ੍ਰਿਗ ਤ੍ਰਿਗ ਅਹੰਕਾਰ। ਮਨਮੁੱਖ ਕਾ ਇਹ ਬਾਦ ਆਚਾਰ, ਬੋ ਕਰਮ ਦ੍ਰਿੜਾਵੈ ਨਾਮ ਵਿਸਾਰ। ਨਾਮ ਬਿਨਾਂ ਕੈਸੇ ਆਚਾਰ। ਇਸਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ, ਕਰਮ, ਆਚਾਰ ਅਧੂਰੇ, ਫੋਕੇ, ਗਲਤ, ਹਾਨੀਕਾਰਕ ਅਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ ਅਤੇ ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਨਾਮ ਸੰਗਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਆਉਂਦੀ ਸੀ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਅਤੇ ਆਚਾਰ ਉੱਚਾ ਸੁੱਚਾ ਹੁੰਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ ਹੁੰਦਾ ਸੀ, ਡਿਸਿਪਲਿਨ ਹੁੰਦਾ ਸੀ, ਜਿਸ ਕਾਰਨ ਉਹਨਾਂ ਨੂੰ ਨਿੱਜੀ, ਖਾਨਦਾਨੀ ਅਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਵਿੱਚ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇਤਨਾ ਗਹਿਰਾ ਅਥਵਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤ ਸੂਖਮ ਅਤੇ ਦਾਮਨਕ ਹੋ ਗਈ ਹੈ। ਜਿਸ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਅਥਵਾ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਵਰਤ ਵਰਤਾਰਾ ਅਤੇ ਬੋਲਬਾਲਾ ਹੈ, ਜਿਸ ਦੀ ਵਜ੍ਹਾ ਨਾਲ ਸਾਡੀ ਹੋਂ ਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ। ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਘੁੰਮਦੇ ਰਹਿੰਦੇ ਹਾਂ। ਇਸ ਹੋਂ ਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਹੀ ਸਾਡੀ ਜੀਵਨ ਸੇਧ ਬਣ ਗਈ ਹੈ। ਇਸ ਦੀ ਪ੍ਰਵਿਰਤੀ ਲਈ ਸਰੀਰਕ ਅਤੇ ਮਾਨਸਿਕ ਸੰਜਮ, ਡਿਸਿਪਲਿਨ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ ਅਤੇ ਆਚਾਰ ਨੂੰ ਅੱਖਾਂ ਤੋਂ ਲਾਂਬੇ ਰੱਖ ਕੇ ਅਥਵਾ ਭੁਲਾ ਕੇ ਆਪਣੀ ਹਉਮੈ ਵੇੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਸਾਡਾ ਜੀਵਨ ਆਧਾਰ ਬਣ ਚੁੱਕਿਆ ਹੈ। ਝੂਠੀ ਮਾਇਆ ਹੀ ਸਾਡਾ ਰੱਬ, ਸਾਡਾ ਧਰਮ, ਸਾਡਾ ਇਖਲਾਕ, ਸਾਡਾ ਆਚਾਰ, ਸਾਡਾ ਜੀਵਨ ਬਣ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਹਉਮੈ ਵੇੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਅਤੇ ਦੁਨੀਆ ਵਿੱਚ ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ ਫਰੇਬ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ। ਦੂਜੇ ਲਫਜ਼ਾਂ ਵਿੱਚ ਇਸ ਕਲਯੁੱਗ ਵਿੱਚ ਮਾਨਸਿਕ ਸੰਜਮ, ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹੋਂ ਤਾਰੀ ਸ਼ਖਸੀਅਤ ਨੂੰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਹੀ ਸਾਡਾ ਇਖਲਾਕ ਜਾਂ ਆਚਾਰ ਬਣ ਚੁੱਕਿਆ ਹੈ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਰੇ ਇਉਂ ਤਾੜਨਾ ਕੀਤੀ ਗਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈ ਹੈ, ਐਸੇ ਸੱਚੇ ਸੁੱਚੇ ਆਚਾਰਹੀਨ ਕੋਰ ਕਲਯੁੱਗ ਵਿੱਚ ਜਿਨ੍ਹਾਂ ਗੁਰਮੁੱਖਾਂ ਨੇ ਗੁਰਬਾਣੀ ਅਤੇ ਸਤਸੰਗਤ ਦੀ ਸ਼ਰਨ ਲਈ ਹੈ ਉਹਨਾਂ ਨੂੰ ਗੁਰਮੁਖ ਸੁਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਪਰ ਐਸੇ ਗੁਰਬਾਣੀ ਦੇ ਸੱਚੇ ਸੁੱਚੇ ਆਤਮਕ ਰੰਗਨ ਦੇ ਆਚਾਰੀ ਅਥਵਾ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ। ਜਗਿਆਨੀ ਵਿਰਲਾ ਆਚਾਰੀ, ਜਗਿਆਨੀ ਵਿਰਲਾ ਆਚਾਰੀ, ਗੁਰਬਾਣੀ ਵਿਚਾਰ, ਲੇਖ ਨੰਬਰ 11।